ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਬਿਰਧ ਦੇਖਭਾਲ ਕਰਮਚਾਰੀਆਂ ਲਈ ਹੋਵੇਗੀ ਤਰਜੀਹੀ ਵੀਜ਼ਾ ਪ੍ਰਕਿਰਿਆ। ਆਨਲਾਈਨ ਧੋਖਾਧੜੀ ਦਾ ਮੁਕਾਬਲਾ ਕਰਨ ਲਈ ਸਥਾਪਿਤ ਕੀਤਾ ਗਿਆ ਇੱਕ ਨਵਾਂ ਰਾਸ਼ਟਰੀ ਘੁਟਾਲਾ ਵਿਰੋਧ ਕੇਂਦਰ। ਅਤੇ ਖੇਡਾਂ ਵਿੱਚ ਕ੍ਰਿਕਟ ਆਸਟ੍ਰੇਲੀਆ ਇੱਕ ਮਹਿਲਾ T20 ਮੈਚ 'ਤੇ ਆਪਣੇ ਨਿਰਧਾਰਤ ਫੈਸਲੇ 'ਤੇ ਕਾਇਮ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਬਜ਼ੁਰਗ ਦੇਖਭਾਲ ਪ੍ਰਦਾਤਾ ਸੈਕਟਰ ਵਿੱਚ ਹੁਨਰਮੰਦ ਕਾਮਿਆਂ ਲਈ ਇੱਕ ਨਵੇਂ ਮਾਡਲ ਦੇ ਤਹਿਤ ਸਟਾਫ ਦੀ ਕਮੀ ਨਾਲ ਨਜਿੱਠਣ ਲਈ ਸਟਾਫ ਲਈ ਤਰਜੀਹੀ ਵੀਜ਼ਾ ਪ੍ਰਕਿਰਿਆ ਤੱਕ ਪਹੁੰਚ ਕਰ ਸਕਦੇ ਨੇ। ਕਰਟਿਨ ਹੈਰੀਟੇਜ ਲਿਵਿੰਗ ਇਨ ਪਰਥ ਏਸਟ ਕੇਅਰ ਲੇਬਰ ਐਗਰੀਮੈਂਟ 'ਤੇ ਦਸਤਖਤ ਕਰਨ ਵਾਲਾ ਪਹਿਲਾ ਬਜ਼ੁਰਗ ਦੇਖਭਾਲ ਪ੍ਰਦਾਤਾ ਬਣ ਗਿਆ ਏ। ਫੈਡਰਲ ਸਰਕਾਰ ਅਤੇ ਯੂਨਾਈਟਿਡ ਵਰਕਰਜ਼ ਯੂਨੀਅਨ ਨਾਲ ਸਮਝੌਤਾ ਹੁਨਰਮੰਦ ਸਟਾਫ ਲਈ ਤਰਜੀਹੀ ਵੀਜ਼ਾ ਪ੍ਰਕਿਰਿਆ ਨੂੰ ਸੁਰੱਖਿਅਤ ਕਰਦਾ ਏ। ਯੋਜਨਾ ਵਿੱਚ ਸ਼ਾਮਲ ਪ੍ਰਵਾਸੀਆਂ ਨੂੰ ਸਥਾਈ ਨਿਵਾਸ ਲਈ 2 ਸਾਲਾਂ ਦਾ ਇੱਕ ਫਾਸਟ ਟਰੈਕ ਮਾਰਗ ਪ੍ਰਾਪਤ ਹੋਵੇਗਾ। ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਇਲਸ ਦਾ ਕਹਿਣਾ ਏ ਕਿ ਸੋਧਾ ਦਰਸਾਉਂਦਾ ਏ ਕਿ ਸਟੇਕ ਹੋਲਡਰਜ਼ ਹੱਲ ਲੱਭਣ ਲਈ ਮਿਲ ਕੇ ਕੰਮ ਕਰ ਸਕਦੇ ਨੇ।
Too many workers in aged care have been on temporary visas. That's undermined their security at work, their conditions at work, and their ability to do this vitally important work. This labour agreement is a really important development because it recognises a tripartite approach to fixing a big problem. Government bringing together providers, the union and workers in a shared approach to fixing this.
5% ਬਜ਼ੁਰਗ ਦੇਖਭਾਲ ਸਹੂਲਤਾਂ ਏਜਡ ਕੇਅਰ ਰਾਇਲ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਨਤੀਜੇ ਵਜੋਂ ਲਿਆਂਦੀਆਂ ਗਈਆਂ ਨਵੀਆਂ ਵਿਧਾਨਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੋੜੀਂਦਾ ਸਟਾਫ ਲੱਭਣ ਵਿੱਚ ਅਸਮਰੱਥ ਨੇ। 1 ਜੁਲਾਈ ਤੋਂ ਬਿਰਧ ਦੇਖਭਾਲ ਘਰਾਂ ਨੂੰ ਸੀਮਤ ਅਪਵਾਦਾਂ ਦੇ ਨਾਲ ਸਟਾਫ 'ਚ 24 ਘੰਟੇ ਸੱਤੋ ਦਿਨ ਇੱਕ ਰਜਿਸਟਰਡ ਨਰਸ ਹੋਣ ਦੀ ਲੋੜ ਹੈ। ਯੂਨਾਈਟਿਡ ਵਰਕਰਜ਼ ਯੂਨੀਅਨ ਤੋਂ ਕੈਰੋਲਿਨ ਸਮਿਥ ਦਾ ਕਹਿਣਾ ਏ ਕਿ ਨਵੀਂ ਸਕੀਮ ਸਟਾਫ ਦੀ ਭਰਤੀ ਅਤੇ ਬਰਕਰਾਰ ਰੱਖਣ ਲਈ ਮਹੱਤਵਪੂਰਨ ਕਦਮ ਹੈ।
We think this is a real game changer in terms of attracting and retaining staff. Australians want to see the mandated care time in aged care. We want to see quality aged care, and we know to do that we've got to be able to attract and retain staff. There is no silver bullet to that, but this, along with the wage increases we've seen last week, are a really big part of rebuilding a really good quality aged care system in Australia.
ਉਧਰ ਖਪਤਕਾਰ ਸਮੂਹਾਂ ਨੇ ਇੱਕ ਨਵੇਂ ਰਾਸ਼ਟਰੀ ਘੁਟਾਲੇ ਵਿਰੋਧ ਕੇਂਦਰ ਦੀ ਘੋਸ਼ਣਾ ਦਾ ਸਵਾਗਤ ਕੀਤਾ ਏ। ਪਰ ਉਹਨਾਂ ਦਾ ਕਹਿਣਾ ਏ ਕਿ ਉਹਨਾਂ ਆਸਟ੍ਰੇਲੀਆ ਵਾਸੀਆਂ ਦੀ ਮਦਦ ਕਰਨ ਲਈ ਵੀ ਕੁਝ ਹੋਰ ਕਰਨ ਦੀ ਜ਼ਰੂਰਤ ਹੈ ਜੋ ਪਹਿਲਾਂ ਤੋਂ ਹੀ ਘੁਟਾਲਿਆਂ ਦਾ ਸ਼ਿਕਾਰ ਹੋ ਚੁੱਕੇ ਨੇ। ਇਕੱਲੇ 2022 ਵਿੱਚ ਹੀ ਆਸਟ੍ਰੇਲੀਆ ਵਾਸੀਆਂ ਨੂੰ ਘੁਟਾਲਿਆਂ ਵਿੱਚ $3 ਬਿਲੀਅਨ ਦਾ ਅਤੇ ਇੱਕ ਘੁਟਾਲੇ ਤੋਂ ਔਸਤਨ $20,000 ਦਾ ਨੁਕਸਾਨ ਹੋਇਆ ਏ। ਨਵਾਂ ਘੁਟਾਲਾ ਵਿਰੋਧ ਕੇਂਦਰ ਫੈਡਰਲ ਸਰਕਾਰ ਦੀ $58 ਮਿਲੀਅਨ ਦੀ ਫੰਡਿੰਗ ਦੀ ਮਦਦ ਨਾਲ ਜੁਲਾਈ ਤੋਂ ਚਾਲੂ ਹੋਵੇਗਾ। ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਕੇਂਦਰ ਨੂੰ ਚਲਾਏਗਾ ਅਤੇ ਸਰਕਾਰੀ ਏਜੰਸੀਆਂ, ਬੈਂਕਾਂ, ਦੂਰ ਸੰਚਾਰ ਕੰਪਨੀਆਂ ਅਤੇ ਆਨਲਾਈਨ ਪਲੇਟਫਾਰਮਾਂ ਨਾਲ ਮਿਲ ਕੇ ਕੰਮ ਕਰੇਗਾ। ਕੰਜ਼ਿਊਮਰ ਐਕਸ਼ਨ ਲਾਅ ਸੈਂਟਰ ਦੀ CEO ਸਟੈਫਨੀ ਟੌਨਕਿਨ ਨੇ ਨਵੇਂ ਕੇਂਦਰ ਦਾ ਸਵਾਗਤ ਕੀਤਾ ਏ। ਪਰ ਘੁਟਾਲੇ ਦੇ ਪੀੜਤਾਂ ਨੂੰ ਪੈਸੇ ਦੀ ਵਸੂਲੀ ਵਿੱਚ ਮਦਦ ਕਰਨ ਲਈ ਹੋਰ ਕਾਰਵਾਈ ਕਰਨ ਦੀ ਲੋੜ ਨੂੰ ਦੁਹਰਾਇਆ ਏ।
The toll on scam victims is devastating. People are losing their entire life savings to scams. It's an emotional and financial toll that we hear on our frontline services every day. So what we need to see is some action and some compensation for scams victims. We're calling for mandatory reimbursement of scams losses in cases where scam victims through no fault of their own are scammed.
ਵੈਟਸੂਟ ਸਮੱਗਰੀ ਦੀ ਇੱਕ ਪੱਟੀ ਅਤੇ ਸੰਭਾਵਿਤ ਤੌਰ 'ਤੇ ਇੱਕ ਸਰਫਬੋਰਡ ਦੇ ਕੁਝ ਛੋਟੇ ਟੁਕੜੇ ਬਰਾਮਦ ਹੋਣ ਤੋਂ ਬਾਅਦ ਇੱਕ ਦੱਖਣੀ ਆਸਟ੍ਰੇਲੀਅਨ ਵਿਅਕਤੀ ਦੀ ਖੋਜ ਅਜੇ ਵੀ ਜਾਰੀ ਹੈ ਜਿਸ 'ਤੇ ਸ਼ਾਰਕ ਦੁਆਰਾ ਹਮਲਾ ਕੀਤਾ ਗਿਆ ਸੀ ਅਤੇ ਉਸ ਦੇ ਮਾਰੇ ਜਾਣ ਦਾ ਡਰ ਜਤਾਇਆ ਜਾ ਰਿਹਾ ਏ। ਅਧਿਆਪਕ ਸਾਈਮਨ ਬੈਕਨਾਲੋ ਸ਼ਨੀਵਾਰ ਸਵੇਰੇ ਆਇਰ ਪੈਨਸੁਲਾ 'ਤੇ ਵਾਕਰਜ਼ ਰੌਕ ਬੀਚ ਤੇ ਲਗਭਗ ਇੱਕ ਦਰਜਨ ਸਰਫਰਾਂ ਦੇ ਇੱਕ ਸਮੂਹ ਦੇ ਪਿੱਛੇ ਸਨ ਜਦੋਂ ਉਨ੍ਹਾਂ ਤੇ ਸ਼ਾਰਕ ਦੁਆਰਾ ਹਮਲਾ ਕੀਤਾ ਗਿਆ ਸੀ। ਵੀਕਐਂਡ ਤੇ 46 ਸਾਲਾ ਵਿਅਕਤੀ ਨੂੰ ਲੱਭਣ ਦੇ ਯਤਨ ਅਸਫਲ ਰਹੇ ਅਤੇ ਅੱਜ ਖੋਜ ਮੁੜ ਤੋਂ ਸ਼ੁਰੂ ਕੀਤੀ ਗਈ। ਪੁਲਿਸ ਅਤੇ ਵਲੰਟੀਅਰਾਂ ਨੇ ਤੱਟ ਦੇ ਉਨ੍ਹਾਂ ਖੇਤਰਾਂ ਵਿੱਚ ਧਿਆਨ ਕੇਂਦਰਿਤ ਕੀਤਾ ਹੈ ਜਿੱਥੇ ਇਹ ਘਟਨਾ ਵਾਪਰੀ ਸੀ। ਬਰਾਮਦ ਕੀਤੇ ਗਏ ਸਮਾਨ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ। ਆਫਟਰਪੇ ਆਸਟ੍ਰੇਲੀਅਨ ਫੈਸ਼ਨ ਦੇ ਪਿੱਛੇ ਆਯੋਜਕਾਂ ਦਾ ਕਹਿਣਾ ਹੈ ਕਿ ਸਾਲਾਨਾ ਸਮਾਗਮ ਵਿੱਚ ਸਵਦੇਸ਼ੀ ਪ੍ਰਤਿਭਾ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਇੰਡੀਜਨਸ ਫੈਸ਼ਨ ਪ੍ਰੋਜੈਕਟਸ ਪ੍ਰੋਗਰਾਮ ਦੇ ਹਿੱਸੇ ਵਜੋਂ ਫਸਟ ਨੇਸ਼ਨ ਡਿਜ਼ਾਈਨਰ ਰਨਵੇ ਤੇ ਆਪਣੇ ਕੁਲੈਕਸ਼ਨ ਦਾ ਪ੍ਰਦਰਸ਼ਨ ਕਰਨਗੇ। ਇਹ ਪ੍ਰੋਜੈਕਟ ਡਾਰਵਿਨ ਐਬਰੀਜਨਲ ਆਰਟ ਫੇਅਰ ਫਾਊਂਡੇਸ਼ਨ ਦੁਆਰਾ IMG ਫੈਸ਼ਨ ਅਤੇ ਡੇਵਿਡ ਜੋਨਸ ਦੀ ਸਾਂਝੇਦਾਰੀ ਨਾਲ ਚਲਾਇਆ ਜਾਂਦਾ ਹੈ। IMG ਫੈਸ਼ਨ ਏਸ਼ੀਆ ਪੈਸੀਫਿਕ ਦੀ ਉਪ ਪ੍ਰਧਾਨ ਨੈਟਲੀ ਜ਼ੈਨੀਟਾ ਫੈਸ਼ਨ ਵੀਕ ਈਵੈਂਟ ਦੇ ਆਯੋਜਨ ਵਿੱਚ ਮਦਦ ਕਰ ਰਹੀ ਹੈ। ਉਸਨੇ SBS ਨੂੰ ਦੱਸਿਆ ਕਿ ਫੈਸ਼ਨ ਉਦਯੋਗ ਬਦਲ ਰਿਹਾ ਹੈ ਅਤੇ ਸਵਦੇਸ਼ੀ ਡਿਜ਼ਾਈਨਰਾਂ ਦੀ ਵਧੇਰੇ ਮਾਨਤਾ ਵੇਖਣਾ ਬਹੁਤ ਹੀ ਵਧੀਆ ਹੈ।
We've had 2 years now of amazing group runway shows with multiple First Nations designer labels, and this is the first year that we're now seeing 2 First Nations designers do their own solo runway shows. So I think that really shows the growth of the First Nations design and creative sector.
Victoria de public transport ticketing system nu update kita ja raha hai ਤਾਂ ਜੋ ਯਾਤਰੀਆਂ ਨੂੰ ਸਮਾਰਟਫੋਨ, ਸਮਾਰਟ ਵਾਚਾਂ ਅਤੇ ਕ੍ਰੈਡਿਟ ਕਾਰਡਾਂ ਦੀ ਵਧੇਰੇ ਆਸਾਨੀ ਨਾਲ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ। ਵਿਕਟੋਰੀਆ ਦੇ ਪਬਲਿਕ ਟਰਾਂਸਪੋਰਟ ਮੰਤਰੀ ਬੈਨ ਕੈਰੋਲ ਦਾ ਕਹਿਣਾ ਹੈ ਕਿ US ਦੀ ਕੰਪਨੀ ਕੈਂਡੂਐਂਟ ਨੇ ਰਾਜ ਦੇ ਰੇਲ, ਟ੍ਰੈਮ ਅਤੇ ਬੱਸ ਨੈੱਟਵਰਕ ਲਈ ਜਨਤਕ ਟਰਾਂਸਪੋਰਟ ਟਿਕਟਿੰਗ ਠੇਕੇ ਦਾ ਪ੍ਰਬੰਧਨ ਕਰਨ ਲਈ ਬੋਲੀ ਜਿੱਤੀ ਹੈ। ਇਹ ਕੰਪਨੀ ਮਾਈਕੀ ਦੇ ਓਪਰੇਟਰ NTT ਡੇਟਾ ਦੀ ਥਾਂ ਲੈਂਦੀ ਹੈ ਅਤੇ 15 ਸਾਲਾਂ ਲਈ 1.7 billion ਕੰਟਰੈਕਟ ਦਾ ਪ੍ਰਬੰਧਨ ਕਰੇਗੀ। ਅਪਡੇਟ ਕੀਤੀ ਟਿਕਟ ਪ੍ਰਣਾਲੀ ਦੇ ਟ੍ਰਾਇਲ 2024 ਤੋਂ ਸ਼ੁਰੂ ਹੋਣਗੇ। ਮੌਜੂਦਾ ਭੁਗਤਾਨ ਵਿਕਲਪਾਂ ਵਿੱਚ ਹੌਲੀ ਹੌਲੀ ਤਬਦੀਲੀਆਂ ਸ਼ਾਮਲ ਕੀਤੀਆਂ ਜਾਣਗੀਆਂ। ਮਾਈਕੀ ਸਿਸਟਮ ਵਿੱਚ ਕੋਈ ਵੀ ਤੁਰੰਤ ਬਦਲਾਅ ਨਹੀਂ ਹੋਣਗੇ। ਅਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਕ੍ਰਿਕਟ ਆਸਟ੍ਰੇਲੀਆ ਅੰਤਰਰਾਸ਼ਟਰੀ ਸੀਜ਼ਨ ਦੇ ਸ਼ੁਰੂਆਤੀ ਮੈਚ ਨੂੰ NRL ਦੇ ਗ੍ਰੈਂਡ ਫਾਈਨਲ ਵਾਲੇ ਦਿਨ ਤੈਅ ਕਰਨ ਦੇ ਆਪਣੇ ਫੈਸਲੇ ਤੇ ਕਾਇਮ ਹੈ। 1 ਅਕਤੂਬਰ ਨੂੰ ਨਾਰਥ ਸਿਡਨੀ ਓਵਲ ਵਿੱਚ ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਵਿਚਾਲੇ ਇੱਕ ਮਹਿਲਾ T20 ਮੈਚ NRL ਗ੍ਰੈਂਡ ਫਾਈਨਲ ਤੋਂ ਕੁਝ ਘੰਟੇ ਪਹਿਲਾਂ ਹੀ ਖਤਮ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਕੁਝ ਪ੍ਰਸ਼ੰਸਕਾਂ ਨੂੰ ਇਹ ਚੁਣਨਾ ਹੋਵੇਗਾ ਕਿ ਕਿਹੜੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਹੈ। ਕ੍ਰਿਕਟ ਆਸਟ੍ਰੇਲੀਆ ਦੇ ਸੰਚਾਲਨ ਅਤੇ ਸਮਾਂ ਸਾਰਣੀ ਦੇ ਮੁਖੀ ਪੀਟਰ ਰੌਸ਼ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਮਾਂ ਸਾਰਣੀ ਦਾ ਫੈਸਲਾ ਫਾਇਦੇਮੰਦ ਹੈ।
I think we have played on the AFL Grand Final night before, but we think that Sunday is our preference. And we really want to maximize the school holiday period, so trying to get as many games in that early October window was a real preference for us. So starting as quickly as we can after the AFL Grand Final was our priority.
ਅਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 55 ਰੁਪਏ 3 ਪੈਸੇ, ਪਾਕਿਸਤਾਨ ਦੇ 191 ਰੁਪਏ 34 ਪੈਸੇ ਅਤੇ ਅਮਰੀਕਾ ਦੇ 66 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਇਸ ਦੇ ਨਾਲ ਹੀ ਹੁਣ ਵੇਲਾ ਹੋ ਰਿਹਾ ਹੈ ਕੱਲ੍ਹ ਦੇ ਮੌਸਮ ਦਾ ਹਾਲ ਜਾਣਨ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਐਡੀਲੇਡ ਥੋੜ੍ਹੀਆਂ ਬਹੁਤ ਕਣੀਆਂ ਤੋਂ ਬਾਅਦ ਮੌਸਮ ਸਾਫ਼ ਰਹੇਗਾ, ਤਾਪਮਾਨ ਵੱਧ ਤੋਂ ਵੱਧ 18 ਡਿਗਰੀ। ਮੈਲਬਰਨ ਅਤੇ ਹੋਬਾਰਟ ਥੋੜ੍ਹੀ ਬਹੁਤ ਵਰਖਾ ਹੋਵੇਗੀ, ਤਾਪਮਾਨ ਕ੍ਰਮਵਾਰ 15 ਅਤੇ 13 ਡਿਗਰੀ। ਕੈਨਬਰਾ ਅੰਸ਼ਕ ਤੌਰ 'ਤੇ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ, ਤਾਪਮਾਨ ਵੱਧ ਤੋਂ ਵੱਧ 18 ਡਿਗਰੀ। ਸਿਡਨੀ ਅਤੇ ਪਰਥ ਜ਼ਿਆਦਾਤਰ ਧੁੱਪ ਚੜੀ ਰਹੇਗੀ, ਤਾਪਮਾਨ ਕ੍ਰਮਵਾਰ 23 ਅਤੇ 23 ਡਿਗਰੀ। ਬ੍ਰਿਸਬਨ ਮੀਂਹ ਪਵੇਗਾ, ਤਾਪਮਾਨ ਵੱਧ ਤੋਂ ਵੱਧ 18 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।